ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਖੀਲ ਤਕਬਰੀ ਥਿੰਚੋ ਤਾਣ ਕਰੇਨ ਤਿੰਘਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ ਰਾਮ ਰਹੀਮ ਕਹਾਏਂਦੇ ਇੱਕ ਨਾਮ ਦੋਇ ਰਾਹ ਭੁਲਾਣੇ ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ੈਤਾਣੇ ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ ਸਿਰੋਂ ਨਾ ਮਿਟੇ ਆਵਣ ਜਾਣੇ। ਪਾਵਨ ਬਚਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹਿੰਦੂ ਅਤੇ ਮੁਸਲਮਾਨਾਂ ਦਾ ਆਪਸੀ ਟਾਕਰਾ ਦੱਸਿਆ। ਸੱਚ ਕਿਸੇ ਦੇ ਪੱਲੇ ਨਾ ਰਹਿ ਗਿਆ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਟੁੱਟ ਕੇ ਆਪਸ ਦੇ ਵਿੱਚ ਖਹਿ ਖਹਿ ਕੇ ਹਿੰਦੂ ਆਖੇ ਮੇਰਾ ਧਰਮ ਮਹਾਨ, ਮੇਰਾ ਮਜ਼ਹਬ ਵੱਡਾ, ਮੁਸਲਮਾਨ ਆਖੇ ਮੇਰਾ ਮਜ਼ਹਬ ਵੱਡਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਣ ਤੋਂ ਇਹ ਪਹਿਲਾਂ ਦੀਆਂ ਬਾਤਾਂ ਨੇ। ਸੰਸਾਰ ਦੀ ਹਾਲਤ, ਖਾਸ ਕਰਕੇ ਭਾਰਤ ਦੇਸ਼ ਦੀ ਹਾਲਤ ਤੇ ਆਲੇ ਦੁਆਲੇ ਦੀ ਹਾਲਾਤ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਦਾਤਾ ਜੀ ਦੇ ਆਉਣ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਝਗੜੇ, ਬਖੇੜੇ, ਵਾਦ ਵਿਵਾਦ ਅਤੇ ਕਰਮਕਾਂਡੀ ਲੋਕ ਜਿਹੜੇ ਸਨ, ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਵਿੱਚ ਕਰ ਰਹੇ ਨੇ। ਕਹਿਣ ਲੱਗੇ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ। ਜਗਤ ਦੇ ਵਿੱਚ ਹਿੰਦੂਆਂ ਦੇ ਚਾਰ ਵਰਨ ਤੇ ਮੁਸਲਮਾਨਾਂ ਦੇ ਵੀ ਚਾਰ ਮਜ਼ਹਬ, ਭਾਵ ਇਹਨਾਂ ਵਿੱਚ ਵੰਡੇ ਗਏ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਆਦਿਕ, ਅਤੇ ਮੁਸਲਮਾਨਾਂ ਦੇ ਵੀ ਆਪਣੇ ਵੱਖ ਵੱਖ ਫਿਰਕੇ ਬਣ ਗਏ। ਖੁਦੀ ਬਖੀਲ ਤਕਬਰੀ ਖਿੰਚੋ ਤਾਣ ਕਰੇ ਨ ਤਿੰਘਾਣੇ, ਇਹ ਸਾਰੇ ਦੇ ਸਾਰੇ ਖੁਦੀ ਆਪਣੇ ਆਪ ਖੁਦ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਇਹ ਲੋਕ ਗਰਸੇ ਗਏ। ਬਖੀਲੀ, ਇੱਕ ਦੂਸਰੇ ਨਾਲ ਈਰਖਾ ਕਰਨੀ, ਇੱਕ ਦੂਸਰੇ ਦੀ ਨਿੰਦਿਆ ਕਰਨੀ, ਆਪਣੇ ਆਪ ਨੂੰ ਵੱਡਾ ਜਿਤਾਉਣਾ, ਤਕਬਰੀ ਹੰਕਾਰ ਦੀਆਂ ਬਾਤਾਂ, ਮਾਣ ਦੇ ਵਿੱਚ ਮੱਤੇ ਹੋਏ ਸੀ ਲੋਕ। ਖਿੰਚੋ ਤਾਣ ਕਰੇ ਨ ਤਿੰਘਾਣੇ, ਕਹਿਣ ਲੱਗੇ ਖਿੱਚਾ ਖਿੱਚੀ ਵਿੱਚ ਇੱਕ ਦੂਸਰੇ ਨਾਲ ਧੱਕੇ ਕਰਨ ਲੱਗ ਪਏ, ਜ਼ੁਲਮ ਕਰਨ ਲੱਗ ਪਏ ਇਹ ਲੋਕ। ਹੁਣ ਜਿਹੜੇ ਇਨਸਾਨ ਦੇ ਅੰਦਰ ਖੁਦੀ ਭਾਵ ਆਪਾ ਜਿਤਾਉਣਾ, ਹਉਮੈ ਹੰਕਾਰ ਦੇ ਵਿੱਚ ਗਰਸੇ ਹੋਣਾ, ਖੁਦ ਨੂੰ ਕੁਛ ਨਾ ਕੁਛ ਸਮਝਣਾ ਕਿ ਮੈਂ ਬੜਾ ਮਹਾਨ ਹੈ, ਬਖੀਲੀ ਅੰਦਰ ਹੋਣੀ, ਈਰਖਾ ਹੋਣੀ, ਨਿੰਦਿਆ ਦਵੈਸ਼ ਹੋਣੀ, ਤਕਬਰੀ ਹੰਕਾਰ ਅੰਦਰ ਹੋਣਾ, ਹਉਮੈ ਦੇ ਵਿੱਚ ਗਰਸੇ ਹੋਣਾ, ਤੇ ਕਹਿਣ ਲੱਗੇ ਫਿਰ ਐਸੇ ਲੋਕ ਜਿਹੜੇ ਆ ਉਹ ਤੇ ਜ਼ੁਲਮ ਹੀ ਕਰਨਗੇ, ਅਤਿਆਚਾਰ ਹੀ ਕਰਨਗੇ, ਦੂਸਰਿਆਂ ਦੇ ਉੱਤੇ ਵਧੀਕੀ ਕਰਨਗੇ ਉਹ ਲੋਕ। ਇਸ ਲਈ ਖਿੰਚੋ ਤਾਣ ਕਰੇ ਨਾ ਤਿੰਘਾਣੇ, ਖਿੱਚਾ ਖਿੱਚੀ ਵਿੱਚ ਇੱਕ ਦੂਸਰੇ ਉੱਤੇ ਧੱਕੇ ਕਰਨ ਲੱਗ ਪਏ। ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਹਿੰਦੂਆਂ ਨੇ ਮੰਨ ਲਿਆ ਸਾਡੇ ਵਾਸਤੇ ਗੰਗਾ ਤੇ ਬਨਾਰਸ ਇਹ ਸਾਡੇ ਧਰਮ ਸਥਾਨ ਹੈ। ਬਨਾਰਸ ਜਿਸ ਨੂੰ ਕਾਂਸ਼ੀ ਵੀ ਕਿਹਾ ਜਾਂਦਾ ਸੀ ਉਸ ਵਕਤ, ਤੇ ਇਸ਼ਨਾਨ ਕਰਨ ਵਾਸਤੇ, ਨਹਾਉਣ ਵਾਸਤੇ ਉਹਨਾਂ ਨੇ ਗੰਗਾ ਨੂੰ ਪਵਿੱਤਰ ਮੰਨ ਲਿਆ। ਗੰਗ ਬਨਾਰਸ ਹਿੰਦੂਆਂ, ਬਨਾਰਸ ਨਗਰ ਨੂੰ ਪਵਿੱਤਰ ਮੰਨ ਲਿਆ, ਗੰਗਾ ਵਿੱਚ ਨਹਾਉਣ ਨੂੰ ਪਵਿੱਤਰ ਮੰਨ ਲਿਆ ਹਿੰਦੂਆਂ ਨੇ। ਦੂਸਰੇ ਪਾਸੇ ਕਹਿਣ ਲੱਗੇ ਮੱਕਾ ਕਾਬਾ ਮੁਸਲਮਾਨੇ, ਮੱਕਾ ਅਤੇ ਕਾਬਾ ਮੁਸਲਮਾਨਾਂ ਨੇ ਆਪਣੀ ਪੂਜਾ ਦਾ ਥਾਂ ਮੰਨ ਲਿਆ, ਇੱਥੇ ਹੀ ਸਾਡਾ ਖੁਦਾ ਵੱਸਦਾ ਹੈ। ਆਪਣੇ ਮਤ ਦੀਆਂ, ਮਜ਼ਹਬ ਦੀਆਂ ਨਿਸ਼ਾਨੀਆਂ ਵੱਖਰੀਆਂ ਵੱਖਰੀਆਂ ਮੰਨ ਲਈਆਂ। ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ, ਮੁਸਲਮਾਨਾਂ ਦੀ ਸੁੰਨਤ ਇਹ ਨਿਸ਼ਾਨੀ ਮੰਨ ਲਈ ਗਈ ਕਿ ਇਹ ਮੁਸਲਮਾਨ ਹੈ ਜਿਸ ਦੀ ਸੁੰਨਤ ਕੀਤੀ ਹੈ, ਤੇ ਤਿਲਕ ਜੰਜੂ ਹਿੰਦੂਆਂ ਵਾਸਤੇ ਹੋ ਗਿਆ, ਇਹਨੇ ਤਿਲਕ ਲਾਇਆ, ਇਹਨੇ ਜੰਜੂ ਪਹਿਨੇ ਆ, ਇਸ ਕਰਕੇ ਇਹ ਹਿੰਦੂ ਆ। ਲੁਭਾਏ ਮਾਨ ਹੋ ਗਏ ਇਹਨਾਂ ਚ, ਲੁਭਾਣੇ ਦਾ ਭਾਵ ਹੈ ਲੁਭਾਏ ਮਾਨ ਹੋ ਗਏ, ਇਹਨਾਂ ਚੀਜ਼ਾਂ ਨਾਲ ਪ੍ਰੀਤ ਕਰਨ ਲੱਗ ਪਏ, ਵੱਖ ਵੱਖ ਆਪਣੀਆਂ ਨਿਸ਼ਾਨੀਆਂ ਬਣਾ ਲਈਆਂ। ਬੜੇ ਪਿਆਰੇ ਬਚਨ ਆਖੇ, ਤੱਤ ਦੀ ਗੱਲ, ਕਹਿਣ ਲੱਗੇ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ। ਹਿੰਦੂਆਂ ਦਾ ਰਾਮ ਤੇ ਮੁਸਲਮਾਨਾਂ ਦਾ ਰਹੀਮ, ਇਹ ਨਾਮ ਜੋ ਕਿ ਇੱਕੋ ਹੀ ਪਰਮੇਸ਼ਰ ਦੇ ਸਾਰਿਆਂ ਵਿੱਚ ਰਮਿਆ ਹੋਣ ਕਰਕੇ ਪਰਮਾਤਮਾ ਰਾਮ ਹੈ, ਸਾਰਿਆਂ ਤੇ ਰਹਿਮ ਕਰਨ ਕਰਕੇ, ਦਇਆ ਕਰਨ ਕਰਕੇ ਉਹ ਪਰਮਾਤਮਾ ਰਹੀਮ ਹੈ। ਰਾਮ ਰਹੀਮ ਕਹਾਏ ਦੇ, ਪਰ ਜਿਹੜਾ ਹਿੰਦੂ ਆ ਉਹ ਕਹਿੰਦਾ ਮੈਂ ਰਹੀਮ ਨਹੀਂ ਕਹਿਣਾ, ਜਿਹੜਾ ਮੁਸਲਮਾਨ ਹੈ ਉਹ ਕਹਿੰਦਾ ਮੈਂ ਰਾਮ ਨਹੀਂ ਕਹਿਣਾ। ਰਾਮ ਰਹੀਮ ਕਹਾਏ ਦੇ, ਹਿੰਦੂ ਆਖਦੇ ਰਾਮ ਰਾਮ, ਜਿਹੜੇ ਮੁਸਲਮਾਨ ਹੈ ਉਹ ਅੱਲਾ ਖੁਦਾ ਨੂੰ ਆਪਣੇ ਨੂੰ ਰਹੀਮ ਕਹਿ ਕੇ ਬੁਲਾਉਂਦੇ ਆ। ਇੱਕ ਨਾਮ, ਇੱਕੋ ਪਰਮੇਸ਼ਰ ਦੇ ਦੋਵੇਂ ਨਾਂ ਨੇ, ਇੱਕ ਨਾਮ ਦੋਏ ਰਾਹ ਭੁਲਾਣੇ। ਕਹਿਣ ਲੱਗੇ ਰਸਤੇ ਦੋ ਬਣਾ ਲੈ, ਪਰ ਰੱਬ ਤੋਂ ਭੁਲਾਣੇ ਭੁੱਲ ਗਏ। ਅੱਡ ਅੱਡ ਵੱਖਰੇ ਵੱਖਰੇ ਰਸਤੇ ਬਣਾ ਲੈ, ਪਰਮੇਸ਼ੁਰ ਤੋਂ ਭੁੱਲੇ ਹੀ ਰਹੇ। ਭਾਵੇਂ ਰਾਮ ਕਹਿਣ ਤੇ ਭਾਵੇਂ ਰਹੀਮ, ਪਰਮੇਸ਼ੁਰ ਨਾਲ ਪ੍ਰੀਤ ਕੋਈ ਨਾ ਬਣੀ, ਸੱਚ ਕੋਈ ਮਨ ਹਿਰਦੇ ਵਿੱਚ ਨਾ ਵਸਿਆ। ਬੇਦ ਕਤੇਬ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੀ। ਦੋਵੇਂ ਜਣੇ, ਹਿੰਦੂ ਵੀ ਤੇ ਮੁਸਲਮਾਨ ਵੀ, ਬੇਦਾਂ ਤੇ ਕਿਤਾਬਾਂ ਨੂੰ ਭੁਲਾ ਕੇ ਸ਼ੈਤਾਨ ਹੋ ਕੇ ਦੁਨੀਆਂ ਦੇ ਲਾਲਚ ਵਿੱਚ ਫਸ ਗਏ। ਭਾਵ ਹਿੰਦੂ ਲੋਕ ਵੀ ਆਪਣੇ ਧਰਮ ਗ੍ਰੰਥਾਂ ਦਾ ਜਿਹੜਾ ਉਪਦੇਸ਼ ਰੱਬ ਦੀ ਬੰਦਗੀ ਵਾਲੇ ਪਾਸੇ ਜੁੜਨ ਦਾ ਸੀ ਉਹ ਭੁੱਲ ਗਏ। ਮੁਸਲਮਾਨ ਲੋਕ ਆਪਣੇ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਭੁੱਲ ਕੇ ਕੇਵਲ ਤੇ ਕੇਵਲ ਚਾਰ ਟਕਿਆਂ ਦੀ ਖਾਤਰ ਧਨ ਮਾਇਆ ਤੇ ਪਦਾਰਥਾਂ ਤੇ ਲਾਲਚਾਂ ਵਿੱਚ ਫਸ ਕੇ ਦੁਨੀਆਂ ਸ਼ੈਤਾਨ ਹੋ ਗਈ। ਦੁਨੀਆਂ ਦੇ ਲਾਲਚ ਵਿੱਚ ਫਸ ਗਏ, ਪਦਾਰਥਾਂ ਵਿੱਚ ਜਕੜੇ ਗਏ ਇਹ ਲੋਕ। ਦੋਵਾਂ ਦੇ ਪੱਲੇ ਸੱਚ ਨਾ ਰਹਿ ਗਿਆ, ਆਪਸ ਵਿੱਚ ਖਹਿ ਖਹਿ ਕੇ ਵਾਦ ਵਿਵਾਦ ਵਿੱਚ ਪੈ ਕੇ ਲੜਾਈਆਂ ਝਗੜੇ ਖੜੇ ਕਰ ਲਏ। ਕਹਿਣ ਲੱਗੇ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਂ ਨੇ। ਸੱਚ ਤਾਂ ਕਿਨਾਰੇ ਰਹਿ ਗਿਆ, ਭਾਵ ਜਿਹੜਾ ਸੱਚ ਕਮਾਉਣਾ ਸੀ, ਸੱਚੇ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਸੀ, ਉਹ ਕਿਨਾਰੇ ਰਹਿ ਗਿਆ, ਭਾਵ ਪਾਸੇ ਰੱਖ ਦਿੱਤਾ। ਖਹਿ ਮਰਦੇ ਆਪਸ ਵਿੱਚ ਖਹਿ ਕੇ, ਆਪਸ ਦੇ ਵਿੱਚ ਦੁਆ ਸ਼ੀਰਕਾ ਰੱਖ ਕੇ ਮਰਨ ਲੱਗੇ। ਭਾਵੇਂ ਕੋਈ ਬ੍ਰਾਹਮਣ ਸੀ ਤੇ ਭਾਵੇਂ ਕੋਈ ਮੌਲਵੀ ਸੀ, ਭਾਵ ਧਾਰਮਿਕ ਆਗੂ ਵੀ ਜਿਹੜੇ ਸੀ ਉਹਨਾਂ ਦਾ ਵੀ ਆਪਸ ਵਿੱਚ ਕੋਈ ਪਿਆਰ ਨਾ ਰਹਿ ਗਿਆ, ਮੁਸਲਮਾਨ ਤੇ ਹਿੰਦੂਆਂ ਦੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਜਗਤ ਚ ਆਏ ਨਾ, ਅੱਗੇ ਜਾ ਕੇ ਜ਼ਿਕਰ ਆਏਗਾ, ਰਾਗ ਧਨਾਸਰੀ ਚ ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਕਹਿਣ ਲੱਗੇ ਉਸ ਵਕਤ ਤਿੰਨ ਤਰ੍ਹਾਂ ਦੇ ਲੋਕ ਸਨ ਜਿਹੜੇ ਧਾਰਮਿਕ ਆਗੂ ਸਨ। ਕੌਣ ਕੌਣ? ਕਾਜੀ ਲੋਕ, ਜੋਗੀ ਲੋਕ ਤੇ ਬ੍ਰਾਹਮਣ ਲੋਕ। ਇਹਨਾਂ ਨੇ ਰੱਬ ਦੀ ਗੱਲ ਕਰਨੀ ਸੀ, ਪਰਮਾਤਮਾ ਦੀ ਬਾਤ ਪਾਉਣੀ ਸੀ, ਪਰ ਪਰਮਾਤਮਾ ਦੀ ਬਾਤ ਇਹਨਾਂ ਲੋਕਾਂ ਦੇ ਕੋਲ ਆਪਣੇ ਪਾਸ ਨਹੀਂ ਸੀ ਹੈਗੀ, ਦੁਨੀਆਂ ਨੂੰ ਕੀ ਦੇਣਾ ਸੀ ਇਹਨਾਂ ਨੇ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਆਪਣਾ ਆਤਮਿਕ ਜੀਵਨ ਉਜੜਿਆ ਹੋਇਆ ਸੀ ਤੇ ਦੂਸਰਿਆਂ ਨੂੰ ਕੀ ਉਹਨਾਂ ਨੇ ਸਿੱਖਿਆ ਦੇਣੀ ਸੀ? ਇਹ ਹਾਲਾਤ ਬਣੇ ਸਨ ਉਹਨਾਂ ਲੋਕਾਂ ਦੇ। ਇਸ ਲਈ ਬਚਨ ਵਰਤੇ, ਸਿਰੋਂ ਨਾ ਮਿਟੇ ਆਵਣ ਜਾਣੇ, 84 ਲੱਖ ਜੂਨਾਂ ਦਾ ਆਵਾਗਾਉਣ ਇਹਨਾਂ ਲੋਕਾਂ ਦਾ ਨਾ ਮੁੱਕ ਸਕਿਆ। ਭਾਵ ਇਹ ਸਿਰੋਂ ਮਿਟਿਆ ਨਹੀਂ, ਜੰਮਣਾ ਮਰਨਾ, ਮਰਨਾ ਜੰਮਣਾ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਸਾਰੇ ਦੇ ਸਾਰੇ ਲੋਕ ਜੰਮਣ ਮਰਨ ਦੇ ਵਿੱਚ ਹੀ ਜਕੜੇ ਰਹੇ। ਜਿਹੜਾ ਅਸਲ ਭਾਵ ਸੀ ਜ਼ਿੰਦਗੀ ਦਾ, ਭਈ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਕਣਾ ਚਾਹ, ਇਹ ਕੇਵਲ ਹਉਮੈ ਦੇ ਵਿੱਚ ਹੀ ਝਕਾ ਮਾਰਦੇ ਸੀ। ਨਾਨਕ ਲੇਖੇ ਇੱਕ ਗੱਲ ਜਿਹੜੀ ਪਰਮੇਸ਼ਰ ਦੇ ਨਾਮ ਦੀ, ਰੱਬ ਦੀ ਬੰਦਗੀ ਤੇ ਆਪਸ ਵਿੱਚ ਪਿਆਰ ਤੇ ਸਾਂਝੀਵਾਲਤਾ ਦੀ, ਉਹ ਇਹਨਾਂ ਕੋਲ ਨਹੀਂ ਸੀਗੀ ਹੈਗੀ। ਇਸ ਲਈ ਇਹ ਇਹਨਾਂ ਬਚਨਾਂ ਚ ਭਾਈ ਗੁਰਦਾਸ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਵਿਰੋਧ ਵਰਣਨ ਕੀਤਾ, ਕੀ ਹਾਲਾਤ ਸਨ ਉਸ ਵਕਤ ਦੇ ਜਦੋਂ ਕੇਵਲ ਆਪਣੇ ਆਪਣੇ ਮਤ ਮਜ਼ਹਬ ਨੂੰ ਵੱਡਾ ਠਹਿਰਾਉਣ ਵਾਸਤੇ ਇੱਕ ਦੂਸਰੇ ਨਾਲ ਈਰਖਾ, ਹੰਕਾਰ, ਹਉਮੈ ਤੇ ਦੁਵੈਸ਼ ਰੱਖਣ ਲੱਗ ਪਏ ਇਹ ਲੋਕ। ਅਗਲੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਪ੍ਰਭ ਆਪੇ ਹੋਵਾ, ਆਪੇ ਪੱਟੀ ਕਲਮ ਆਪ, ਆਪੇ ਲਿਖਣ ਹਾਰਾ ਹੋਵਾ, ਬਾਜ ਗੁਰੂ ਅੰਧੇਰ ਹੈ, ਖਹਿ ਖਹਿ ਮਰਦੇ ਬਹੁ ਬਿਦ ਲੋਆ, ਵਰਤਿਆ ਪਾਪ ਜਗਤ ਰਤੇ, ਧੌਲ ਉਡੀਣਾ ਨਿਸ ਦਿਨ ਰੋਆ, ਬਾਜੋਂ ਦਇਆ ਬਲਹੀਣ ਹੋਏ, ਨਿੱਗਰ ਚਲੇ ਰਸਾਤਲ ਟੋਆ, ਖੜਾ ਇੱਕ ਤੇ ਪੈਰ ਤੇ, ਪਾਪਾਂ ਸੰਗ ਬਹੁ ਭਾਰਾ ਹੋਆ। ਥੰਮੇ ਕੋਏ ਨ ਸਾਧ ਬਿਨ, ਸਾਧ ਨ ਦਿਸੈ ਜਗ ਵਿੱਚ ਕੋਆ। ਧਰਮ ਧੌਲ ਪੁਕਾਰੇ ਤਲੈ ਖੜੋਆ, ਧਰਮ ਧੌਲ ਪੁਕਾਰੇ ਤਲੈ ਖੜੋਆ। ਸੰਸਾਰ ਦੀ ਹਾਲਤ, ਜਗਤ ਦੀ ਹਾਲਤ ਕੀ ਸੀ? ਧਰਮ ਰੂਪੀ ਬਲਦ ਕਮਜ਼ੋਰ ਹੋ ਗਿਆ। ਕਲਯੁਗ ਦੇ ਵਿੱਚ ਜ਼ਿਕਰ ਦੱਸ ਰਹੇ, ਕਹਿਣ ਲੱਗੇ ਧਰਮ ਰੂਪੀ ਬਲਦ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਇਹ ਸੰਸਾਰ, ਇਹ ਜਗਤ ਵਿਸ਼ਿਆਂ ਵਿਕਾਰਾਂ ਦੇ ਵਿੱਚ ਕਿਵੇਂ ਗਲਤਾਨ, ਬੁਰਿਆਈਆਂ ਵਿੱਚ ਕਿਵੇਂ ਗਰਸਿਆ ਹੋਇਆ, ਇਹ ਸੰਸਾਰ ਦੀ ਦਸ਼ਾ ਕੈਸੀ ਬਣ ਚੁੱਕੀ ਸੀ? ਝਗੜੇ, ਈਰਖਾ, ਵਿਸ਼ੇ, ਵਿਕਾਰ, ਕਾਮੀ, ਕ੍ਰੋਧੀ, ਲੋਭੀ, ਹੰਕਾਰੀ, ਹਉਮੈ ਵਿੱਚ ਗਰਸੇ ਹੋਏ ਲੋਕ, ਸੰਸਾਰ ਜਗਤ ਦੇ ਵਿੱਚ ਬੁਰਿਆਈਆਂ, ਪਾਪ, ਗੁਨਾਹ, ਔਗਣ। ਕਹਿੰਦੇ ਧਰਮ ਰੂਪੀ ਬਲਦ ਵੀ ਹੁਣ ਵਾਹਿਗੁਰੂ ਦੇ ਅੱਗੇ ਜਿਵੇਂ ਪੁਕਾਰ ਕਰਦਾ ਹੈ, ਵਿਦਵਾਨਾਂ ਨੇ ਵੀ ਬਚਨ ਲਿਖੇ ਜਿਵੇਂ ਧਰਤੀ ਨੇ ਪੁਕਾਰ ਕੀਤੀ ਹੋਵੇ ਕਿ ਹੇ ਪਰਮੇਸ਼ਰ ਨਿਰੰਕਾਰ, ਬੜਾ ਪਾਪਾਂ ਦਾ ਭਾਰ ਮੇਰੇ ਤੇ ਵੱਧ ਗਿਆ, ਰਹਿਮਤ ਕਰ, ਅਵਤਾਰ ਧਾਰ ਕੇ, ਆਗਮਨ ਧਾਰ ਕੇ ਇਸ ਧਰਤੀ ਤੇ ਆ, ਕੋਈ ਐਸਾ ਰਹਿਬਰ ਭੇਜ ਜਿਹੜਾ ਇਹਨਾਂ ਪਾਪਾਂ ਦਾ ਭਾਰ ਹੌਲਾ ਕਰੇ। ਹੁਣ ਤੇ ਮੇਰੇ ਕੋਲੋਂ ਇਹਨਾਂ ਪਾਪਾਂ ਦਾ ਭਾਰ ਨਹੀਂ ਚੱਲਿਆ ਜਾਂਦਾ। ਪਰਮੇਸ਼ਰ ਨਿਰੰਕਾਰ ਵਾਹਿਗੁਰੂ ਉਸ ਅੱਲਾ ਖੁਦਾ ਦੇ ਅੱਗੇ ਜਿਵੇਂ ਪੁਕਾਰ ਤੇ ਬੇਨਤੀਆਂ ਹੋ ਰਹੀਆਂ, ਇਹ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਰਨਾ। ਕਹਿਣ ਲੱਗੇ, ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਪ੍ਰਭ ਆਪੇ ਹੋਵਾ। ਚੌਂ ਜੁਗਾਂ ਵਿਖੇ ਚਾਰੇ ਜਾਗੇ ਪਰਮੇਸ਼ਰ ਆਪ ਨਿਆਉ ਕਰਨ ਵਾਲਾ ਹੋਇਆ, ਭਾਵ ਚੌਂ ਜੁਗਾਂ ਦੇ ਵਿੱਚ ਸੰਸਾਰ ਜਗਤ ਦੇ ਵਿੱਚ ਦੁਨੀਆਂ ਚ ਭਾਵੇਂ ਯੁੱਗ ਕੋਈ ਵੀ ਹੈ, ਸੱਤ ਯੁੱਗ, ਤ੍ਰੇਤਾ, ਦੁਆਪਰ, ਭਾਵੇਂ ਕਲਯੁੱਗ। ਕਹਿਣ ਲੱਗੇ ਚਾਰੇ ਯੁੱਗਾਂ ਦੇ ਵਿੱਚ ਉਸ ਨਿਰੰਕਾਰ ਪਰਮੇਸ਼ਰ ਨੇ ਸੰਸਾਰ ਦੇ ਲੋਕਾਂ ਨੂੰ ਭਜਨ ਬੰਦਗੀ ਦੀ ਜਾਗ ਲਾਈ। ਪਰਮੇਸ਼ਰ ਆਪ ਨਿਆਉ ਕਰਨ ਵਾਲਾ ਬਣਿਆ, ਆਪੇ ਪੱਟੀ ਕਲਮ ਆਪ, ਆਪੇ ਲਿਖਣ ਹਾਰਾ ਹੋਆ। ਪੱਟੀ, ਲਿਖਣ ਤੇ ਲਿਖਾਰੀ, ਇਹ ਸਾਰੇ ਰੂਪ ਉਹਨੇ ਆਪ ਹੀ ਧਾਰੇ, ਆਪ ਹੀ ਬਣਿਆ। ਭਾਵ ਕਿਸੇ ਦੇ ਮੱਥੇ ਤੇ ਕੋਈ ਲੇਖ ਲਿਖਣਾ, ਕਿਸੇ ਨੂੰ ਬਖਸ਼ਿਸ਼ ਦੇਣੀ ਹੈ, ਭਾਵ ਕਿਸੇ ਦੀ ਰਹਿਮਤ, ਕਿਸੇ ਦੇ ਉੱਤੇ ਰਹਿਮਤ ਕਰਕੇ, ਬਖਸ਼ਿਸ਼ ਕਰਕੇ। ਅਕਾਲ ਪੁਰਖ ਵਾਹਿਗੁਰੂ ਨੇ ਮਸਤਕ ਦੇ ਭਾਗ ਚੰਗੇ ਲਿਖਣੇ ਹੈ। ਕਹਿੰਦੇ ਪੱਟੀ ਵੀ ਆਪ, ਕਲਮ ਵੀ ਆਪ, ਲਿਖਣ ਵਾਲਾ ਵੀ ਆਪ। ਪੱਟੀ ਦਾ ਮਤਲਬ ਜਿਸ ਦੇ ਉੱਪਰ ਲਿਖਣਾ, ਪੱਟੀ ਰੂਪ ਵੀ ਆਪ, ਕਲਮ ਰੂਪ ਵੀ ਆਪ, ਤੇ ਲਿਖਣ ਵਾਲਾ ਵੀ ਆਪ। ਇਹਦਾ ਭਾਵ ਇਹ ਹੈ, ਆਪੇ ਪੱਟੀ ਕਲਮ ਆਪ, ਆਪੇ ਲਿਖਣ ਹਾਰਾ ਹੋਵਾ। ਪੱਟੀ, ਲਿਖਣਾ ਤੇ ਲਿਖਾਰੀ ਰੂਪ ਵੀ ਉਹ ਪਰਮੇਸ਼ਰ ਆਪ ਹੀ ਬਣਿਆ। ਬਾਜ ਗੁਰੂ ਅੰਧੇਰ ਹੈ, ਖੈ ਖੈ ਮਰਦੇ ਬਹੁ ਬਿਦ ਲੋਆ। ਗੁਰੂ ਤੋਂ ਬਾਜੋਂ ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਾਜੋਂ ਅੰਧਕਾਰ ਹੀ ਅੰਧਕਾਰ ਹੈ। ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿੰਦ ਕੋਹਰ ਅੰਧਾਰ। ਬਾਜੋਂ ਗੁਰੂ ਅੰਧੇਰ ਹੈ, ਖੈ ਖੈ ਮਰਦੇ ਬਹੁ ਬਿਦ ਲੋਆ। ਲੋਕ ਬਹੁਤ ਭਾਂਤ ਦੀਆਂ ਜਿਦਾਂ ਕਰ ਕਰਕੇ, ਖਹਿ ਖਹਿ ਕੇ, ਲੜ ਲੜ ਕੇ ਇਸ ਸੰਸਾਰ ਜਗਤ ਵਿੱਚ ਮਰ ਰਹੇ ਸੀ। ਭਾਵ ਸਾਰਿਆਂ ਨੂੰ ਪਿਆਰ ਦੀ ਭਾਸ਼ਾ, ਪ੍ਰੇਮ ਦੀ ਭਾਸ਼ਾ, ਆਪਸੀ ਮਿਲਵਰਤਨ, ਭਾਈਚਾਰੇ ਦੀ ਭਾਸ਼ਾ ਕੋਈ ਨਹੀਂ ਸੀ ਸਿਖਾਉਂਦਾ। ਕਿਉਂ? ਕਿਉਂਕਿ ਬਾਜੋਂ ਗੁਰੂ ਅੰਧੇਰ ਹੈ। ਐਸਾ ਗੁਰੂ ਸੰਸਾਰ ਜਗਤ ਵਿੱਚ ਕੋਈ ਨਜ਼ਰ ਨਹੀਂ ਸੀ ਆਉਂਦਾ, ਜਿਹੜਾ ਸਾਰਿਆਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਭਾਈਚਾਰਾ, ਪਿਆਰ, ਪ੍ਰੇਮ ਅਤੇ ਆਪਸ ਦੇ ਵਿੱਚ ਮਿਲਵਰਤਨ ਤੇ ਸਰਬੱਤ ਦੇ ਭਲੇ ਦੀ ਬਾਤ ਕਰਕੇ ਇੱਕ ਰੱਬ ਨਾਲ ਜੁੜਨ ਦੀ ਜਾਂਚ ਸਿਖਾਉਂਦਾ, ਕੋਈ ਨਹੀਂ ਸੀ ਨਜ਼ਰ ਆਉਂਦਾ। ਕੀ ਹਾਲਤ ਸੀ ਸੰਸਾਰ ਦੀ? ਵਰਤਿਆ ਪਾਪ ਜਗਤਰ ਤੇ, ਧੌਲ ਉਡੀਨਾ ਨਿਸ ਦਿਨ ਰੋਆ। ਜਗਤ ਦੇ ਉੱਤੇ ਇੰਨਾ ਪਾਪਾਂ ਦਾ ਵਰਤਾਰਾ ਵਰਤ ਰਿਹਾ ਸੀ ਕਿ ਧਰਮ ਰੂਪੀ ਧੌਲ, ਧਰਮ ਰੂਪੀ ਬਲਦ ਉਦਾਸ ਹੋ ਕੇ ਦਿਨ ਰਾਤ ਕਰਲਾਉਂਦਾ ਸੀ। ਸਨਾਤਨੀ ਮੱਤ ਦੇ ਲੋਕਾਂ ਨੇ ਭਾਵੇਂ ਇਹ ਬਾਤ ਸੰਸਾਰ ਵਿੱਚ ਮੰਨੀ ਕਿ ਕਿਸੇ ਬਲਦ ਨੇ ਧਰਤੀ ਨੂੰ ਚੁੱਕਿਆ ਵਾ ਤੇ ਧਰਤੀ ਖਲੋਤੀ ਹੈ, ਪਰ ਮਾਫ਼ ਕਰਿਓ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕੌਣ ਜੋਰ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਜੇ ਇਹ ਧਰਤੀ ਕਿਸੇ ਬਲਦ ਦੇ ਸਿਰ ਉੱਤੇ ਰੱਖੀ ਆ ਤੇ ਉਹ ਬਲਦ ਕਾਹਦੇ ਤੇ ਖੜਾ, ਥੱਲੇ ਇੱਕ ਹੋਰ ਧਰਤੀ ਹੋਣੀ ਚਾਹੀਦੀ ਜਿਸ ਦੇ ਉੱਤੇ ਬਲਦ ਖਲੋਤਾ, ਹੁਣ ਉਸ ਦੇ ਥੱਲੇ ਇੱਕ ਹੋਰ ਬਲਦ, ਉਸ ਦੇ ਥੱਲੇ ਇੱਕ ਹੋਰ ਧਰਤੀ। ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰ ਤਲੈ ਕਵਨ ਜੋਰ। ਕਿਹਦੇ ਚ ਐਸਾ ਜੋਰ ਆ ਜਿਹੜਾ ਇੰਨਾ ਭਾਰ ਚੱਲ ਸਕੇ, ਭਾਵ ਇਹ ਜਿਹੜੀ ਧਰਤੀ ਖਲੋਤੀ ਆ। ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਕਿ ਧੌਲ ਧਰਮ ਦਇਆ ਕਾ ਪੂਤ, ਇਹ ਜਿਹੜਾ ਬਲਦ ਹੈ ਇਹ ਧਰਮ ਰੂਪੀ ਬਲਦ ਆ। ਹੁਣ ਸੰਸਾਰ ਜਗਤ ਵਿੱਚ ਵਰਤਿਆ ਪਾਪ ਜਗਤ ਤੇ ਧੌਲ ਉਡੀਨਾ ਨਿਸ ਦਿਨ ਰੋਆ, ਧਰਮ ਰੂਪੀ ਬਲਦ ਆ ਜਿਹੜਾ ਉਹ ਹੁਣ ਕਰਲਾਉਂਦਾ। ਧਰਮ ਹੈ ਨੀ ਦੁਨੀਆਂ ਚ ਲੋਕਾਂ ਚ, ਕੋਈ ਧਰਮ ਦੀਆਂ ਬਾਤਾਂ ਕਰੇ, ਕੋਈ ਜੀਵਨ ਦੇ ਵਿੱਚ ਧਰਮੀ ਬਣੇ, ਰੱਬ ਦੀ ਬੰਦਗੀ ਕਰੇ, ਭਗਤੀ ਕਰੇ, ਉਹਦੇ ਅੰਦਰ ਧਰਮ ਦੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਹੋਣ ਕਿਸੇ ਕੋਲ ਨਹੀਂ ਸੀ। ਇਸ ਲਈ ਉਹ ਜਿਹੜਾ ਧੌਲ ਬਲਦ ਆ ਜਿਵੇਂ ਰੋ ਰਿਹਾ, ਨਿਸ ਦਿਨ ਰੋਆ, ਨਿਸ ਦਾ ਅਰਥ ਰਾਤ ਤੇ ਦਿਨ, ਨਿਸ ਦਿਨ ਰਾਤ ਦਿਨ ਜਿਵੇਂ ਰੋਂਦਾ ਸੀ। ਬਾਜ ਦਇਆ ਬਲਹੀਣ ਹੋਏ ਨਿੱਗਰ ਚਲੇ ਰਸਾਤਲ ਟੋਆ, ਉਹ ਜਿਹੜਾ ਧਰਮ ਰੂਪੀ ਬਲਦ ਸੀ ਦਇਆ ਤੋਂ ਬਿਨਾ ਕਮਜ਼ੋਰ ਹੋ ਗਿਆ। ਆ ਗਏ ਨਾ ਬਚਨ ਹੋਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਾਲੇ ਜਪਜੀ ਸਾਹਿਬ ਚ। ਵੇਖੋ ਭਾਈ ਗੁਰਦਾਸ ਜੀ ਨੇ ਕਿੱਡਾ ਪਰ ਉਪਕਾਰ ਕੀਤਾ ਸਾਡੇ ਤੇ, ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਧੌਲ ਧਰਮ ਦਇਆ ਕਾ ਪੁੱਤ, ਜਿਹੜਾ ਧਰਮ ਆ ਉਹ ਦਇਆ ਦਾ ਪੁੱਤਰ ਆ, ਦਇਆ ਚੋਂ ਪੈਦਾ ਹੋਣਾ ਤੇ ਦਇਆ ਲੋਕਾਂ ਦੇ ਦਿਲ ਚ ਨਹੀਂ ਰਹਿਗੀ, ਲੋਕਾਂ ਦੇ ਅੰਦਰ ਪਾਪ ਗੁਨਾਹ ਔਗਣ, ਲੜਾਈਆਂ ਝਗੜੇ, ਖੁਦੀ ਬਖੀਲ ਤਕਬਰੀ, ਖਿੱਚੋ ਤਾਣ ਕਰਨ ਤਿੰਘਾਣੇ। ਭਾਈ ਗੁਰਦਾਸ ਜੀ ਕਹਿ ਰਹੇ ਬਾਜ ਦਇਆ ਬਲਹੀਣ ਹੋਏ, ਦਇਆ ਤੋਂ ਬਿਨਾ ਕਮਜ਼ੋਰ ਹੋ ਗਿਆ ਧਰਮ ਰੂਪੀ ਬਲਦ। ਨਿੱਗਰ ਚਲੇ ਰਸਾਤਲ ਟੋਆ, ਪਟਾਲ ਦੇ ਟੋਇਆਂ ਵਿੱਚ ਨਿਗਰਨ ਲੱਗਾ, ਕਮਜ਼ੋਰ ਹੋਰ ਤੋਂ ਹੋਰ, ਹੋਰ ਤੋਂ ਹੋਰ ਕਮਜ਼ੋਰ ਹੋਣ ਲੱਗਾ। ਭਾਵ ਜਗਤ ਦੇ ਵਿੱਚ ਇੰਨੀ ਗਲਾਨੀ ਆ ਗਈ ਕਿ ਖੜਾ ਇਕੱਤੇ ਪੈਰ ਤੇ ਪਾਪਾਂ ਸੰਗ ਬਹੁ ਭਾਰਾ ਹੋਆ, ਇੱਕ ਪੈਰ ਤੇ ਖਲੋਤਾ ਪਾਪਾਂ ਨਾਲ ਭਾਰਾ ਹੋ ਗਿਆ। ਭਾਵ ਧਰਮ ਦਾ ਕਲਯੁਗ ਵਿੱਚ ਇੱਕ ਹੀ ਪੈਰ ਰਹਿ ਗਿਆ, ਸਤਯੁਗ ਵਿੱਚ ਧਰਮ ਦੇ ਚਾਰ ਪੈਰ ਸਨ, ਇਹ ਜ਼ਿਕਰ ਆਇਆ। ਤ੍ਰੇਤਾ ਯੁੱਗ ਵਿੱਚ ਇੱਕ ਧਰਮ ਦਾ ਪੈਰ ਖਿਸਕ ਗਿਆ, ਤਿੰਨ ਰਹਿ ਗਏ। ਦੁਆਪਰ ਦੇ ਵਿੱਚ ਇੱਕ ਪੈਰ ਹੋਰ ਖਿਸਕ ਗਿਆ, ਤਿੰਨ ਰਹਿ ਗਏ। ਹੁਣ ਕੀ ਹੋਇਆ, ਕਲਯੁਗ ਦੇ ਵਿੱਚ ਜਿਹੜਾ ਧਰਮ ਵਾ ਇੱਕ ਪੈਰ ਦੇ ਉੱਤੇ ਖਲੋਤਾ ਸੀ, ਧਰਮ ਰੂਪੀ ਬਲਦ ਦਾ ਇੱਕ ਪੈਰ ਸੀ, ਖੜਾ ਇਕੱਤੇ ਪੈਰ ਤੇ ਪਾਪਾਂ ਸੰਗ ਬਹੁ ਭਾਰਾ ਹੋਊਗਾ। ਹੁਣ ਪਾਪਾਂ ਦਾ ਇੰਨਾ ਭਾਰ ਜਿਹੜਾ ਧਰਮ ਰੂਪੀ ਬਲਦ ਕੋਲੋਂ ਝੱਲਿਆ ਨਹੀਂ ਸੀ ਜਾਂਦਾ। ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੇ ਜੱਗ ਵਿੱਚ ਕੋਆ, ਸਾਧੂ ਤੋਂ ਬਿਨਾਂ ਕੋਈ ਸਹਾਰਾ ਨਹੀਂ ਸੀ ਦੇ ਸਕਦਾ ਤੇ ਸਾਧ ਕੋਈ ਸੰਸਾਰ ਚ ਨਜ਼ਰ ਨਹੀਂ ਸੀ ਆਉਂਦਾ। ਬਚਨ ਫਿਰ ਸੁਣਨਾ, ਥੰਮੇ ਕੋਏ ਨਾ ਸਾਧ ਬਿਨ, ਪਾਪਾਂ ਦਾ ਭਾਰ ਕਿੰਨੇ ਹੌਲਾ ਕਰਨਾ, ਲੋਕਾਂ ਨੂੰ ਪਾਪਾਂ ਔਗਣਾ ਗੁਨਾਹਾਂ ਵਿੱਚੋਂ ਕਿੰਨੇ ਕੱਢਣਾ, ਸਾਧੂ ਨੇ ਭਾਵ ਗੁਰੂ ਨੇ, ਤੇ ਸਾਧ ਨਾ ਦਿਸੇ ਜੱਗ ਵਿੱਚ ਕੋਆ, ਕੋਈ ਵੀ ਐਸਾ ਸਾਧੂ ਜਿਹੜਾ ਇਹਨਾਂ ਦੁਨੀਆਂ ਦੇ ਲੋਕਾਂ ਵਿੱਚੋਂ ਪਾਪ ਮੁਕਾ ਕੇ ਤੇ ਪੁੰਨੀ ਬਣਾ ਸਕਦਾ ਹੋਵੇ, ਉਹ ਕੋਈ ਵੀ ਉਸ ਵੇਲੇ ਜਗਤ ਵਿੱਚ ਨਹੀਂ ਸੀ ਦਿਸਦਾ। ਧਰਮ ਧੌਲ ਪੁਕਾਰੇ ਤਲੈ ਖੜੋਆ, ਇਸ ਲਈ ਧਰਮ ਰੂਪੀ ਬੈਲ ਧਰਤੀ ਹੇਠ ਖਲੋਤਾ ਬਹੁੜੀ ਕਰ ਰਿਹਾ ਹੈ। ਹੇ ਪਰਮੇਸ਼ਰ ਕਰ ਕਿਰਪਾ, ਹੇ ਅੱਲਾ ਖੁਦਾ ਕਰ ਕਿਰਪਾ, ਹੇ ਪ੍ਰਭੂ ਹੇ ਨਿਰੰਕਾਰ ਕਰਤਾਰ ਕਰ ਕਿਰਪਾ, ਇਸ ਧਰਤੀ ਉੱਤੋਂ ਕੋਈ ਪਾਪਾਂ ਦਾ ਭਾਰ ਲਾਉਣ ਵਾਸਤੇ ਪੈਦਾ ਕਰ। ਅਕਾਲ ਪੁਰਖ ਪਰਮੇਸ਼ਰ ਨੇ ਫਿਰ ਨਿਆਂ ਕੀਤਾ। ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਇਹ ਧਰਤੀ ਦੀ ਪੁਕਾਰ ਪਹੁੰਚੀ। ਕੌਣ ਪੈਦਾ ਹੋਇਆ ਫਿਰ? ਆਖੋ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਇਹ ਧਰਤੀ ਦੀ ਪੁਕਾਰ, ਇਹ ਪਾਪਾਂ ਦਾ ਭਾਰ ਹੌਲਾ ਕਰਨ ਵਾਸਤੇ, ਇਹ ਦੁਨੀਆਂ ਵਿੱਚੋਂ ਬੁਰਿਆਈਆਂ ਮੁਕਾਉਣ ਵਾਸਤੇ, ਇਹ ਦੁਨੀਆਂ ਵਿੱਚੋਂ ਗੁਨਾਹ ਖਤਮ ਕਰਨ ਵਾਸਤੇ, ਇਸ ਦੁਨੀਆਂ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਵੈਸ਼ ਈਰਖਾ ਦਗਾ ਫਰੇਬ ਛਾਲ ਕਪਟ ਧੋਖਾ ਲੜਾਈਆਂ ਝਗੜੇ ਖੁਦੀ ਬਖੀਲ ਤਕਬਰੀ, ਇਹ ਸਭ ਕੁਛ ਮੁਕਾਉਣ ਵਾਸਤੇ, ਅੰਧਕਾਰ ਮੁਕਾਉਣ ਵਾਸਤੇ, ਲੋਕਾਂ ਦੇ ਦਿਲਾਂ ਵਿੱਚੋਂ ਅਗਿਆਨਤਾ ਦਾ ਹਨੇਰਾ ਮੁਕਾਉਣ ਵਾਸਤੇ, ਆ ਦੁਨੀਆਂ ਦੇ ਹਿਰਦਿਆਂ ਵਿੱਚੋਂ ਲੜਾਈਆਂ ਝਗੜੇ ਤੇ ਬਖੇੜੇ ਮੁਕਾਉਣ ਵਾਸਤੇ, ਇਹਨਾਂ ਲੋਕਾਂ ਦੇ ਅੰਦਰੋਂ, ਇਹਨਾਂ ਜੀਵਾਂ ਦੇ ਅੰਦਰੋਂ ਪਾਪਾਂ ਦਾ ਅੰਧਕਾਰ ਮੁਕਾ ਕੇ ਗਿਆਨ ਦਾ ਦੀਵਾ ਜਗਾਉਣ ਵਾਸਤੇ ਕੌਣ ਧਰਤੀ ਤੇ ਆਇਆ? ਵਾਹਿਗੁਰੂ। ਕੌਣ ਸੰਸਾਰ ਤੇ ਪੈਦਾ ਹੋਇਆ? ਕਿਸ ਨੇ ਇਸ ਧਰਤੀ ਦਾ ਭਾਰ ਹੌਲਾ ਕੀਤਾ? ਕੌਣ ਐਸਾ ਗੁਰੂ, ਕੌਣ ਐਸਾ ਪੈਗੰਬਰ, ਕੌਣ ਐਸਾ ਰੱਬੀ ਨੂਰ, ਕੌਣ ਐਸਾ ਸਾਧੂ, ਕੌਣ ਐਸਾ ਸੰਤ, ਕੌਣ ਐਸਾ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ, ਕੌਣ ਪਾਪੀਆਂ ਨੂੰ ਤਾਰਨ ਵਾਲਾ ਤੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਦੀ ਬਾਤ ਪਾਉਣ ਵਾਲਾ, ਕਿਹੜਾ ਐਸਾ ਰਹਿਬਰ, ਕਿਹੜਾ ਐਸਾ ਰੱਬੀ ਨੂਰ ਇਸ ਧਰਤੀ ਤੇ ਪੈਦਾ ਹੋਇਆ? ਉਹ ਪੈਦਾ ਹੋਇਆ ਜਿਹੜਾ ਪਰਮੇਸ਼ਰ ਨਿਰੰਕਾਰ ਪਰਮਾਤਮਾ ਆਪ ਜਿਵੇਂ ਪੰਜ ਭੂਤਕ ਸਰੀਰ ਧਾਰ ਕੇ ਇਸ ਧਰਤੀ ਤੇ ਆਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਪੁਕਾਰਾਂ ਪਹੁੰਚੀਆਂ ਪਰਮੇਸ਼ਰ ਦੇ ਚਰਨਾਂ ਚ, ਤਰਲੇ ਪਹੁੰਚੇ ਪਰਮਾਤਮਾ ਦੇ ਚਰਨਾਂ ਚ, ਜੋਦੜੀਆਂ ਤੇ ਹਾੜੇ ਪਹੁੰਚੇ ਪਰਮੇਸ਼ਰ ਦੇ ਚਰਨਾਂ ਚ। ਉਸ ਪਰਮੇਸ਼ਰ ਨੇ ਤਰਸ ਖਾਧਾ ਇਸ ਧਰਤੀ ਤੇ ਕਿ ਕੋਈ ਹੋਰ ਮੈਂ ਅਵਤਾਰ ਭੇਜਾਂ, ਕੋਈ ਹੋਰ ਪੀਰ ਪੈਗੰਬਰ ਭੇਜਾਂ, ਜਿਤਨੇ ਪਾਪ, ਜਿਤਨੇ ਗੁਨਾਹ, ਜਿੰਨੇ ਔਗਣ ਇਸ ਧਰਤੀ ਦੇ ਉੱਤੇ ਵੱਧ ਗਏ ਨੇ, ਕੋਈ ਨਹੀਂ ਮਿਟਾ ਸਕਦਾ, ਮੈਨੂੰ ਜਾਣਾ ਪਏਗਾ ਸੰਸਾਰ ਤੇ। ਅਕਾਲ ਪੁਰਖ ਪਰਮੇਸ਼ਰ ਦੇ ਪਾਸ ਪੁਕਾਰ ਪਹੁੰਚੀ, ਆਪਣਾ ਸਰੂਪ, ਆਪਣਾ ਨੂਰ, ਆਪਣਾ ਰੂਪ ਨਿਰੰਕਾਰ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਦਰ ਟਿਕਾਇਆ ਤੇ ਫਿਰ ਮੇਰਾ ਦਾਤਾ ਇਸ ਧਰਤੀ ਦੇ ਉੱਤੇ ਆਗਮਨ ਲੈ ਕੇ ਪ੍ਰਕਾਸ਼ ਧਾਰ ਕੇ ਧੰਨ ਗੁਰੂ ਨਾਨਕ ਦਾਤਾ ਆਇਆ। ਕੀ ਬਚਨ ਆਖੇ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ? ਆਹੋ ਬਚਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ। ਬੜੇ ਪਿਆਰੇ ਬਚਨ ਸ਼੍ਰੀ ਮਾਨ ਭਾਈ ਗੁਰਦਾਸ ਜੀ ਨੇ ਵਰਤੇ। ਕਹਿਣ ਲੱਗੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ, ਪੈਰੀ ਪਮਣਾ ਜਗ ਵਰਤਾਇਆ, ਉਲਟਾ ਖੇਲ ਪਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ, ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚੀ ਪੁਕਾਰ, ਸੁਣੀ ਪੁਕਾਰ ਦਾਤਾਰ ਪ੍ਰਭ, ਉਸ ਦਾਤੇ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਨੇ ਪੁਕਾਰ ਸੁਣੀ। ਸੰਸਾਰ ਦੇ ਲੋਕਾਂ ਦਾ ਭਾਵ ਧਰਮ ਦਾ, ਉਹ ਧਰਮ ਰੂਪੀ ਬਲਦ ਦਾ ਤੇ ਇਸ ਧਰਤੀ ਦਾ ਤਰਲਾ ਤੇ ਹਾੜਾ ਪੁਕਾਰ ਸੁਣੀ। ਕੀ ਕੀਤਾ ਉਸ ਪਰਮੇਸ਼ਰ ਨੇ? ਫਿਰ ਕਹਿਣ ਲੱਗੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਉਸ ਅਕਾਲ ਪੁਰਖ ਪਰਮੇਸ਼ਰ ਨੇ ਪੁਕਾਰ ਬੇਨਤੀ ਸੁਣੀ, ਧਰਮ ਦੀ ਪੁਕਾਰ ਉੱਥੇ ਤੱਕ ਪਹੁੰਚੀ, ਗੁਰੂ ਨਾਨਕ ਨੂੰ ਪਠਾਇਆ ਦਾ ਅਰਥ ਹੁੰਦਾ ਭੇਜਿਆ, ਗੁਰ ਨਾਨਕ ਜਗ ਮਾਹੇ ਪਠਾਇਆ, ਗੁਰੂ ਨਾਨਕ ਨੂੰ ਜਗਤ ਵਿਖੇ ਭੇਜਣਾ ਕੀਤਾ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀਲਾਇਆ, ਗੁਰੂ ਜੀ ਨੇ ਚਰਨ ਧੋਣ ਦੀ ਰਹੁ ਰੀਤ ਕਰਕੇ ਸਿੱਖਾਂ ਨੂੰ ਚਰਨਾਮ੍ਰਿਤ ਪਿਲਾਇਆ, ਭਾਵ ਨਿਮਰਤਾ ਤੇ ਭਗਤੀ ਸਿਖਾਈ। ਉਸ ਵਕਤ ਜਦੋਂ ਗੁਰ ਦੀਖਿਆ ਦਿੰਦੇ ਸੀ, ਚਰਨ ਧੋ ਕੇ ਜਲ ਛਕਾਉਣਾ, ਜਿਸ ਨੂੰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਦਸਵੇਂ ਜਾਮੇ ਵਿੱਚ ਉਹ ਮਰਿਆਦਾ, ਉਹ ਪਰੰਪਰਾ ਜਿਹੜੀ ਹੈ ਉਹਦੇ ਵਿੱਚ ਬਦਲਾਓ ਲਿਆਂਦਾ, ਉਹਨੂੰ ਖੰਡੇ ਬਾਟੇ ਦੀ ਪੌਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਦਲੀ ਕੀਤਾ। ਜਿਸ ਨੇ ਸਿੱਖੀ ਦੀ ਦਾਤ ਲੈਣੀ ਹੈ, ਸਿੱਖ ਧਰਮ ਵਿੱਚ ਪ੍ਰਵੇਸ਼ ਕਰਨਾ ਹੈ, ਉਹਨੂੰ ਖੰਡੇ ਬਾਟੇ ਦੀ ਪੌਲ ਛਕਣੀ ਪਏਗੀ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ। ਪਾਰ ਬ੍ਰਹਮ ਪਰਮਾਤਮਾ, ਅਕਾਲ ਪੁਰਖ ਪਰਮੇਸ਼ਰ ਕਲਯੁਗ ਵਿਖੇ ਇੱਕ ਕਰਕੇ ਦਿਖਾ ਦਿੱਤਾ, ਭਾਵ ਅਨੇਕਾਂ ਪੂਜਾ ਤੋਂ ਕੱਢ ਕੇ ਸੰਸਾਰ ਨੂੰ ਏਕਤਾ ਸਿਖਾਈ ਤੇ ਇੱਕ ਪਰਮਾਤਮਾ ਦੇ ਉੱਤੇ ਹੀ ਭਰੋਸਾ ਰੱਖਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ। ਇਸ ਕਲਯੁਗ ਵਿੱਚ ਇੱਕ ਨਿਰੰਕਾਰ ਪਰਮਾਤਮਾ ਦੀ ਪੂਜਾ, ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਓਅੰਕਾਰ ਆਖਿਆ, ਉਸ ਇੱਕ ਦਾ ਪੁਜਾਰੀ ਇਹ ਸੰਸਾਰ ਦੇ ਲੋਕਾਂ ਨੂੰ, ਸੰਸਾਰ ਦੇ ਪ੍ਰਾਣੀ ਨੂੰ ਤੇ ਇਸ ਦੁਨੀਆਂ ਨੂੰ ਬਣਾਉਣਾ ਕੀਤਾ। ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੂੰ, ਜਿਸ ਨੂੰ ਕੋਈ ਖੁਦਾ ਕਹਿੰਦਾ ਸੀ, ਕੋਈ ਅੱਲਾ, ਕੋਈ ਰਾਮ, ਕੋਈ ਰਹੀਮ, ਇਹ ਤਾਂ ਆਦਿਕ ਨਾਵਾਂ ਨਾਲ ਵੱਖ ਵੱਖ ਆਪਣੇ ਨਾਂ ਥਾਪ ਕੇ ਉਸ ਨੂੰ ਯਾਦ ਕਰਦੇ ਸਨ ਤੇ ਵੰਡੀਆਂ ਪਾਈਆਂ ਸਨ। ਸਤਿਗੁਰੂ ਪਾਤਸ਼ਾਹ ਨੇ ਕਿਹਾ ਇਹ ਸਾਰੇ ਹੀ ਨਾਮ ਇੱਕ ਦੇ ਨੇ, ਤੁਹਾਨੂੰ ਉਸ ਇੱਕ ਨਾਲ ਜੋੜਨ ਵਾਸਤੇ ਆਇਆ। ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਧਰਮ ਦਾ ਇੱਕ ਪੈਰ ਰਹਿ ਗਿਆ ਸੀ, ਜਿਹੜਾ ਧਰਮ ਰੂਪੀ ਬਲਦ ਇੱਕ ਪੈਰ ਤੇ ਖਲੋਤਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਸ਼ਹਿਨਸ਼ਾਹ ਸੰਸਾਰ ਜਗਤ ਵਿੱਚ ਆਏ, ਕਹਿਣ ਲੱਗੇ ਭਾਈ ਗੁਰਦਾਸ ਜੀ, ਕਹਿੰਦੇ ਚਾਰੇ ਪੈਰ ਧਰਮ ਦੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੰਸਾਰ ਜਗਤ ਵਿੱਚ ਆ ਕੇ ਧਰਮ ਨੂੰ ਚਾਰੇ ਪੈਰਾਂ ਦੇ ਉੱਤੇ ਖੜਾ ਕਰ ਦਿੱਤਾ, ਹਰ ਤਰ੍ਹਾਂ ਨਾਲ ਸੰਸਾਰ ਦੇ ਲੋਕਾਂ ਨੂੰ ਧਰਮੀ ਬਣਾਇਆ, ਧਰਮ ਦੇ ਚਾਰੇ ਪੈਰ ਕਾਇਮ ਕੀਤੇ ਤੇ ਚਾਰ ਵਰਣਾਂ ਨੂੰ ਇੱਕ ਵਰਨ ਕਰ ਦਿੱਤਾ। ਜਿਹੜੇ ਲੋਕ ਵਰਣ ਵੰਡ ਵਿੱਚ ਸਨ, ਕੋਈ ਖੱਤਰੀ ਹੈ, ਕੋਈ ਬ੍ਰਾਹਮਣ ਹੈ, ਕੋਈ ਵੈਸ਼ ਹੈ, ਕੋਈ ਸ਼ੂਦਰ ਹੈ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ ਇਹ ਸਾਰੇ ਇੱਕ ਪਰਮੇਸ਼ਰ ਦੇ ਪੈਦਾ ਕੀਤੇ ਹੈ, ਇਹ ਸਾਰੇ ਇੱਕ ਪਰਮਾਤਮਾ ਦੇ ਪੈਦਾ ਕੀਤੇ, ਆਪਾਂ ਸਾਰੇ ਇੱਕ ਪਰਮੇਸ਼ਰ ਦੇ ਹੀ ਅੰਸ਼ ਹਾਂ, ਇੱਕ ਪਰਮਾਤਮਾ ਦੀ ਹੀ ਵੰਸ਼ ਹਾਂ। ਧਰਮ ਦੇ ਸਾਰੇ ਅੰਗ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਖਾਏ ਸੰਸਾਰ ਦੇ ਲੋਕਾਂ ਨੂੰ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਰਾਣਾ ਰੰਕ, ਰਾਣਾ ਦਾ ਅਰਥ ਹੈ ਰਾਜਾ, ਰੰਕ ਦਾ ਅਰਥ ਹੈ ਕੰਗਾਲ, ਕੋਈ ਮੰਗਤਾ ਗਰੀਬ। ਕਹਿੰਦੇ ਰਾਜਾ ਤੇ ਕੰਗਾਲ ਦੋਵਾਂ ਨੂੰ ਸਮਾਨ ਕਰ ਦਿੱਤਾ, ਬਰਾਬਰ ਬਣਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਪੈਰੀ ਪਵਣਾ ਜਗ ਵਰਤਾਇਆ, ਨਿਮਰਤਾ ਦਾ ਗੁਣ ਜਗ ਦੇ ਵਿੱਚ ਚਲਾਇਆ, ਭਾਵੇਂ ਕੋਈ ਅਮੀਰ ਤੇ ਭਾਵੇਂ ਕੋਈ ਗਰੀਬ, ਸਾਰਿਆਂ ਨੂੰ ਨਿਮਰਤਾ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੂਸਰਿਆਂ ਅੱਗੇ ਝੁਕਣਾ ਸਿਖਾਇਆ। ਅੱਜ ਵੀ ਸਿੱਖੀ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਜਾਂਦੇ, ਕਿਤੇ ਵੀ ਗੁਰੂ ਦੇ ਚਰਨਾਂ ਚ ਆਪਾਂ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਸਾਧ ਸੰਗਤ, ਸਤ ਸੰਗਤ, ਗੁਰੂ ਦੇ ਪਿਆਰੇ ਬੈਠੇ ਆ, ਉੱਥੇ ਕੋਈ ਇਹ ਨਹੀਂ ਇਹ ਅਮੀਰ ਆ, ਇਹ ਉੱਚੀ ਜਗ੍ਹਾ ਤੇ ਬੈਠੂਗਾ, ਇਹ ਗਰੀਬ ਆ, ਇਹ ਇੱਥੇ ਬੈਠੇਗਾ, ਇਹ ਇਸਤਰੀ ਆ, ਇਹ ਮਰਦ ਆ, ਇਹਨਾਂ ਵਾਸਤੇ ਵੱਖਰੀ ਵੱਖਰੀ ਥਾਂ, ਕਿਸੇ ਵਾਸਤੇ ਉੱਚੀ, ਕਿਸੇ ਵਾਸਤੇ ਨੀਵੀਂ, ਕੋਈ ਤਖ਼ਤ ਲਾ ਕੇ ਬਹਿ ਜੇ ਤੇ ਕੋਈ ਧਰਤੀ ਤੇ ਬੈਠ ਜਾਏ, ਇਹ ਕੁਛ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਜਗਤ ਦੇ ਲੋਕਾਂ ਨੂੰ ਬਰਾਬਰ ਦਰਸਾਇਆ, ਇਹ ਸਾਰੇ ਇੱਕ ਪਰਮੇਸ਼ਰ ਦੇ ਪੈਦਾ ਕੀਤੇ ਨੇ, ਸਾਰੇ ਅਕਾਲ ਪੁਰਖ ਪਰਮਾਤਮਾ ਦੇ ਪੈਦਾ ਕੀਤੇ ਨੇ। ਇਸ ਲਈ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੁਨੀਆਂ ਨੂੰ ਦੇਣਾ ਕੀਤਾ। ਉਲਟਾ ਖੇਲ ਪਿਰਾਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਪਰਮੇਸ਼ਰ ਦਾ ਉਲਟਾ ਕੌਤਕ ਦੇਖੋ, ਪੈਰਾਂ ਉੱਤੇ ਸਿਰ ਨੂੰ ਝੁਕਾ ਦਿੱਤਾ, ਭਾਵ ਲੋਕਾਂ ਨੂੰ ਨਿਵਣ ਦੀ ਮੱਤ ਸਿਖਾਈ। ਜਿਸ ਤਰ੍ਹਾਂ ਸਿਰ ਉੱਚਾ ਹੈ ਤੇ ਪੈਰ ਨੀਵੇਂ ਨੇ, ਹੁਣ ਪੈਰ ਜਿਹੜੇ ਉਹ ਥੱਲੇ ਹੈ ਨਾ ਸਾਰੇ ਸਰੀਰ ਦੇ, ਜਿਹੜਾ ਸਿਰ ਹੈ ਉਹ ਸਾਰਿਆਂ ਤੋਂ ਉੱਪਰ ਹੈ, ਪਰੰਤੂ ਮਾਲਕ ਦੇ ਚਰਨਾਂ 'ਚ ਉਹ ਪ੍ਰਵਾਨ ਹੋਏਗਾ ਜਿਹੜਾ ਸਿਰ ਗੁਰੂ ਨਾਨਕ ਦੇ ਪੈਰਾਂ ਤੇ ਝੁਕਾਏਗਾ। ਭਾਵ ਉਲਟਾ ਖੇਲ ਪਿਰਾਮ ਦਾ, ਉਲਟਾ ਕੰਮ। ਹਉਮੈ ਹੰਕਾਰ ਦੇ ਵਿੱਚ ਲੋਕ ਆਕੜ ਆਕੜ ਕੇ ਚੱਲ ਰਹੇ ਸੀ, ਪਰ ਸਤਿਗੁਰੂ ਨੇ ਆਖਿਆ ਤਾਂ ਪ੍ਰਵਾਨ ਹੋਣਾ ਰੱਬ ਦੇ ਘਰ ਜੇ ਸਿਰ ਨੀਵਾਂ ਕੀਤਾ ਹੈ, ਭਾਵ ਤੁਹਾਡੇ ਅੰਦਰ ਨਿਮਰਤਾ ਆਈ ਹੈ। ਜੇ ਤੁਹਾਡੇ ਅੰਦਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਉਹਨਾਂ ਨੇ ਸੰਸਾਰ ਤੋਂ ਤਰਨਾ ਹੈ ਜਿਹੜੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਵਾਲਿਆ ਜੀਵਨ ਬਣਾ ਲੈਂਦੇ ਵੀ ਮੈਂ ਸਾਰਿਆਂ ਤੋਂ ਨੀਵਾਂ ਹੈ। ਇਸ ਲਈ ਪੈਰਾਂ ਉੱਪਰ ਸੀਸ ਨਿਵਾਇਆ, ਹਉਮੈ ਹੰਕਾਰ ਮੁਕਾ ਦਿੱਤਾ ਸਾਰਿਆਂ ਦੇ ਅੰਦਰੋਂ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਇਸ ਕਲਯੁਗ ਦੇ ਲੋਕਾਂ ਨੂੰ ਗੁਰੂ ਬਾਬੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤਾਰ ਦਿੱਤਾ ਸਤਨਾਮ ਦਾ ਮੰਤਰ ਸੁਣਾ ਕੇ, ਸਤਨਾਮ ਦਾ ਸ਼ਬਦ ਸੁਣਾ ਕੇ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ निरंजन सत नाम पढ़ मंत्र सुनाया, सत नाम दा मंत्र पढ़ के सुना दिता, संसार दे लोकां नूं तारना कीता। कल तारन गुर नानक आया, कलयुग दा उधार करन वास्ते फिर इस धरती ते धन श्री गुरु नानक देव पातशाह जी आए। कल तारन दुनिया नूं तारन वास्ते, जगत नूं तारन वास्ते, इन्हां नमाणे नताणे लोकां दी बांह फड़न वास्ते, ते जिहड़े विशियां वकारां विच पापां च गलतान ने, उन्हां लोकां दे अंदरों होमे हंकार ते विकारां नूं मुका के तारन वास्ते इस धरती ते धन श्री गुरु नानक देव महाराज सच्चे पातशाह ने आगमन धारिया। इस धरती ते सतगुरु पातशाह जी पैदा होए, जिन्हां ने जगत नूं तारना कीता, जाहर पीर जगत गुरबाबा, जो अगलियां पौड़ियां विच भाई साहिब भाई गुरदास जी वर्णन करनगे।